ਮਾਤਾ ਜੀ ਤੋਂ ਪ੍ਰਵਾਨਗੀ। ਸੰਤ ਜੀ ਮਹਾਰਾਜ ਘਰ ਦੇ ਕਾਰ ਵਿਹਾਰ ਵਿੱਚ ਤਾਂ ਸ਼ੁਰੂ ਤੋਂ ਹੀ ਹਿੱਸਾ ਨਹੀਂ ਸਨ ਲੈਂਦੇ ਅਤੇ ਸਭ ਤੋਂ ਵੱਧ ਆਪ ਜੀ ਦਾ ਮਾਤਾ ਜੀ ਨਾਲ ਪਿਆਰ ਸੀ। ਮਾਤਾ ਜੀ ਵੀ ਆਪ ਜੀ ਨੂੰ ਪ੍ਰਾਣਾਂ ਦਾ ਆਸਰਾ ਤੇ ਅੱਖਾਂ ਦਾ ਤਾਰਾ ਸਮਝਦੇ ਹਨ। ਜੇਕਰ ਹਫ਼ਤੇ ਬਾਅਦ ਛੁੱਟੀ ਵਾਲੇ ਦਿਨ ਵੀ ਆਪ ਜੀ ਘਰ ਨਾ ਜਾਂਦੇ ਤਾਂ ਮਾਤਾ ਜੀ ਦਾ ਕੋਮਲ ਹਿਰਦਾ ਸੋਚਾਂ ਫਿਕਰਾਂ ਵਿੱਚ ਪੈ ਕੇ ਬੇਬਲ ਹੋ ਜਾਂਦਾ। ਉਸ ਦਿਨ ਪੁੱਤਰ ਦੇ ਬਾਸਰ ਪਿਆਰ ਵਿੱਚ ਪ੍ਰਸ਼ਾਦਾ ਨਾ ਛਕਦੇ। ਪੁੱਤਰ ਵੀ ਜਿਹੜਾ ਜਗਤ ਦਾ ਰਹਿਬਰ, ਦੁਨੀਆਂ ਦਾ ਤਾਰਕ ਤੇ ਰੱਬੀ ਕਾਰਕ, ਪਰ ਇਸ ਭੋਲੀ ਮਾਂ ਨੂੰ ਕੀ ਪਤਾ ਹੈ ਕਿ ਇਸ ਬਾਲਕੇ ਦਾ ਮੈਂ ਇਤਨਾ ਫਿਕਰ ਕਰਦੀ ਹਾਂ। ਉਸ ਤੇ ਤਾਂ ਕੇਵਲ ਦਰਸ਼ਨਾਂ ਨਾਲ ਹੀ ਲੱਖਾਂ ਪ੍ਰਾਣੀਆਂ ਦੇ ਫਿਕਰ ਤੇ ਝੋਰੇ ਮਿਟ ਜਾਣੇ ਹਨ। ਜਿਸ ਦੇ ਦੀਦ ਬਿਨਾਂ ਮੈਂ ਇਤਨਾ ਵਿਆਕਲ ਹੋ ਰਹੀ ਹਾਂ। ਉਸ ਦੇ ਤਾਂ ਦਰਸ਼ਨਾਂ ਦੀ ਤਾਂਘ ਵਿੱਚ ਸ਼ਰਧਾਲੂ ਪ੍ਰੇਮੀ ਆਪਣੇ ਨੇਤਰਾਂ ਦੀ ਸੜਕ ਬਣਾ ਕੇ ਹੰਝੂਆਂ ਦੇ ਹਾਰ ਭੇਟਾ ਕਰਨਗੇ, ਪਰ ਮਾਂ ਦੇ ਦਿਲ ਵਰਗਾ ਹੋਰ ਕਿਸੇ ਦਾ ਪੁੱਤਰ ਦੇ ਪਿਆਰ ਵਾਸਤੇ ਹਿਰਦਾ ਨਹੀਂ। ਸਿਆਣਿਆਂ ਦਾ ਕਥਨ ਹੈ, ਸਾਕ ਮਾਂ ਪੁੱਤ ਹੋਰ ਗੰਢ ਤੁੱਪ ਹੈ ਵੀ ਠੀਕ। ਪੁੱਤਰ ਮਾਂ ਦੀਆਂ ਅੱਖਾਂ ਦੀ ਰੌਸ਼ਨੀ ਤੇ ਦਿਲ ਦਾ ਟੁਕੜਾ ਹੁੰਦਾ ਹੈ। ਇੱਕ ਇਸਤਰੀ ਕਿਸੇ ਵੇਲੇ ਹੋਰ ਸੰਬੰਧੀਆਂ ਨੂੰ ਤਾਂ ਛੱਡ ਸਕਦੀ ਹੈ, ਪਰ ਪੁੱਤਰ ਨੂੰ ਅੱਖਾਂ ਤੋਂ ਦੂਰ ਨਹੀਂ ਕਰ ਸਕਦੀ, ਪੁੱਤਰ ਦੇ ਦੁੱਖ ਨਹੀਂ ਸਹਾਰ ਸਕਦੀ। ਪੂਰਨ ਦੇ ਵਿਯੋਗ ਵਿੱਚ ਅੱਛਰਾਂ ਅੰਨੀ ਹੋ ਗਈ। ਸਰਵਣ ਦੀ ਮੌਤ ਸੁਣ ਕੇ ਅੰਦਲੇ ਅੰਦਲੀ ਨੇ ਪ੍ਰਾਣ ਤਿਆਗ ਦਿੱਤੇ। ਮਾਂ ਦੀ ਮਮਤਾ ਸਭ ਪਿਆਰਾਂ ਤੋਂ ਉੱਪਰ ਹੈ। ਆਪ ਜੀ ਨੇ ਘਰ ਛੱਡਣ ਤੋਂ ਪਹਿਲਾਂ ਮਾਤਾ ਜੀ ਤੋਂ ਪ੍ਰਵਾਨਗੀ ਤੇ ਆਗਿਆ ਲੈਣੀ ਜ਼ਰੂਰੀ ਸਮਝੀ, ਕਿਉਂਕਿ ਆਗਿਆਕਾਰੀ ਤੇ ਵਫ਼ਾਦਾਰ ਬੱਚਿਆਂ ਦਾ ਇਹੋ ਹੀ ਸੂਲ ਹੈ, ਜੋ ਕੰਮ ਕਰਨਾ ਮਾਤਾ ਦੀ ਆਗਿਆ ਨਾਲ। ਜਦੋਂ ਮਾਤਾ ਜੀ ਤੋਂ ਰੇਰੂ ਸਾਹਿਬ ਜਾਣ ਦੀ ਆਗਿਆ ਮੰਗੀ, ਉਹ ਆਪਣੇ ਨੇਕ ਸੁਕੜ ਲਾਇਕ ਤੇ ਆਗਿਆ ਪਾਲਕ ਗੁਰਮੁਖ ਪੁੱਤਰ ਨੂੰ ਕਦੋਂ ਕਹਿ ਸਕਦੇ ਸਨ, ਮਸਾਂ ਸਿੱਕਾਂ ਸਿੱਕਦਿਆਂ ਨਿਰੰਕਾਰ ਨੇ ਪੁੱਤਰ ਦੀ ਦਾਤ ਬਖਸ਼ੀ। ਉਹ ਹੀ ਸਾਧੂ ਬਣ ਕੇ ਬਾਹਰ ਜਾ ਰਿਹਾ ਹੈ। ਸਾਧੂ ਬਣਨ ਦਾ ਨਾਮ ਸੁਣ ਕੇ ਵਿਛੋੜੇ ਦਾ ਚਿੱਤਰ ਉਹਨਾਂ ਦੇ ਸਾਹਮਣੇ ਆ ਗਿਆ। ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ, ਬੜਾ ਵਰਾ ਕਰਨ ਲੱਗੇ। ਭਾਵੇਂ ਸਾਧੂ ਬਣਨਾ ਬੜਾ ਚੰਗਾ ਹੈ, ਪਰ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਸਾਧੂ ਬਣਿਆ ਨਹੀਂ ਵੇਖ ਸਕਦੀ। ਆਪ ਜੀ ਆਪਣੇ ਮਨ ਦਾ ਦ੍ਰਿੜ ਸੰਕਲਪ ਕਰਕੇ ਚੁੱਕੇ ਸਨ, ਪਰ ਮਾਤਾ ਜੀ ਦੀ ਪ੍ਰਵਾਨਗੀ ਦੀ ਮੋਹਰ ਵੀ ਜ਼ਰੂਰੀ ਸਮਝਦੇ ਸਨ। ਕਿਉਂ ਕਈ ਦਿਨ ਵਿਚਾਰ ਹੁੰਦੀ ਰਹੀ। ਅਖੀਰ ਨੂੰ ਆਪਣੇ ਲਾਲ ਦੇ ਮਨ ਦਾ ਪੱਕਾ ਹੱਟ ਵੇਖ ਕੇ ਅਤੇ ਦਲੀਲਾਂ ਤੇ ਕਾਇਲ ਹੋ ਕੇ ਮਾਤਾ ਜੀ ਮੰਨ ਗਏ। ਨਾਲ ਹੀ ਕੁੱਝ ਸ਼ਰਤਾਂ ਵੀ ਰੱਖੀਆਂ। ਉਹ ਆਪਣੇ ਯੋਗ ਤੇ ਨੇਕ ਪੁੱਤਰ ਨੂੰ ਪੂਰਨ ਤੌਰ ਅਤੇ ਸਹੀ ਆਰਤਾਂ ਵਿੱਚ ਸਾਧੂ ਵੇਖਣ ਦੇ ਚਾਹਵਾਨ ਸਨ। ਇਸ ਲਈ ਸੁਘੜ ਮਾਂ ਨੇ ਸਾਧੂ ਬਣਨ ਦੇ ਕੁੱਝ ਗੁਣ ਵੀ ਦੱਸੇ। ਆ ਗਿਆ ਜਨੀ ਤੇ ਚਹੀ ਸੋ ਸੁਣ ਕੇ ਤਤਕਾਲ ਰੋਦਨ ਕਰ ਵਿਆਕਲ ਪਈ ਸੁੱਤ ਬਿਯੋਗ ਦੁੱਖ ਨਾਲ। ਕਈ ਮਾਸ ਇਸ ਆਸ ਮੈਂ ਖਾਸ ਮਾਤ ਸੁੱਤ ਕੇਰ ਚੱਲਿਓ ਵੈਸ ਬਹਿਨ ਤੈਸ ਕੁਛ ਓੜਕ ਉਨ ਹੱਠ ਹੇਰ ਤੋ ਉਨ ਔ ਗੁਣ ਗੁਣ ਬੜੇ ਸਾਧੂ ਹੋਣ ਕੇ ਗਾਏ ਕਹਿਓ ਸਾਧੂ ਬੇਸਕ ਬਣੋ ਪਰ ਰਹੀਓ ਇਸ ਭਾਏ ਜਰ ਜੋਰੂ ਜ਼ਮੀਨ ਤਰੈ ਦੁਖਦ ਪਾਦ ਅਸਾਦ ਰੱਖੋ ਰਾਖੋ ਤਿਆਗ ਦ੍ਰਿੜ ਚਾਖੋ ਹਰ ਰਸ ਸਵਾਦ ਤੋ ਮਮ ਕੁੱਖ ਪੀ ਸਫਲ ਹੋਏ ਰੁੱਖ ਸਮ ਪਰ ਸੁਖ ਦਾਨ ਭਾਵਤ ਪਾਵਤ ਕੀਜੀਓ ਜਾਵਤ ਆਵਤ ਪ੍ਰਾਨ। ਮਾਂ ਨੇ ਕਿਹਾ, ਲਾਲ ਜੀ ਬੇਸ਼ੱਕ ਮੈਂ ਨਹੀਂ ਚਾਹੁੰਦੀ ਕਿ ਪੁੱਤਰ ਮੇਰੇ ਜਿਉਂਦੇ ਜੀ ਅੱਖਾਂ ਤੋਂ ਓਹਲੇ ਹੋਵੇ, ਪਰ ਇਸ ਨੇਕ ਕੰਮ ਵਾਸਤੇ ਰੋਕ ਪਾਉਣੀ ਵੀ ਠੀਕ ਨਹੀਂ ਸਮਝਦੀ। ਇੱਕ ਤਾਂ ਜਿਤਨਾ ਚਿਰ ਮੇਰਾ ਸਰੀਰ ਹੈ ਤੁਸੀਂ ਘਰ ਛੱਡ ਕੇ ਕਿਤੇ ਨਾ ਜਾਇਓ, ਮੇਰੀਆਂ ਅੱਖਾਂ ਅੱਗੇ ਹੀ ਰਹਿਣਾ। ਦੂਜੀ ਗੱਲ ਹੈ, ਜੇਕਰ ਸਾਧੂ ਬਣਨਾ ਹੀ ਹੈ ਤਾਂ ਫੇਰ ਇੱਕ ਵਾਰੀ ਕੁੱਲ ਦਾ ਨਾਮ ਰੋਸ਼ਨ ਕਰ ਦੇਣਾ। ਫਕੀਰੀ ਦੀ ਚਿੱਟੀ ਚਾਦਰ ਨੂੰ ਦਾਗ ਨਾ ਲੱਗ ਜਾਵੇ। ਜਾਰ ਜੋਰੂ ਜ਼ਮੀਨ ਇਹ ਤਿੰਨਾਂ ਉਪਾਧੀਆਂ ਤੋਂ ਦੂਰ ਰਹਿਣਾ, ਫੇਰ ਤਾਂ ਬੱਚਾ ਮੇਰੀ ਵੀ ਕੁੱਖ ਸਫਲੀ ਹੈ। ਸੰਤ ਜੀ ਨੇ ਉੱਤਰ ਦਿੱਤਾ, ਮਾਤਾ ਜੀ ਤੁਹਾਡੇ ਬਜ਼ੁਰਗਾਂ ਦੀਆਂ ਸੀਸਾਂ ਚਾਹੀਦੀਆਂ ਹਨ, ਫੇਰ ਪਰਮੇਸ਼ਰ ਆਪਣੇ ਬਿਰਧਵਾਣੇ ਦੀ ਆਪ ਲਾਜ ਰੱਖੇਗਾ। ਮਾਂ ਦੀ ਪ੍ਰਵਾਨਗੀ ਮਿਲ ਗਈ, ਧੰਨ ਹੈ ਇਹੋ ਜਿਹੀ ਵਡਭਾਗਨ ਜਨਨੀ। ਗੁਰਬਾਣੀ ਵਿੱਚ ਇਹੋ ਜਿਹੀਆਂ ਮਤਾਵਾਂ ਨੂੰ ਧੰਤਾ ਜੋ ਕਥਨ ਕੀਤਾ ਹੈ, ਧੰਨ ਜਨਨੀ ਜਿਨ ਆਇਆ ਧੰਨ ਪਿਤਾ ਪ੍ਰਧਾਨ, ਅਥਵਾ ਤਿੰਨ ਧੰਨ ਜਿਣੇਂਦੀ ਮਾਓ ਆਏ ਸਫਲ ਸੇ। ਗੋਪੀ ਚੰਦ ਦੀ ਮਾਂ, ਧਰੂ ਭਗਤ ਦੀ ਮਾਂ, ਸੇਖ ਪ੍ਰੀਤ ਦੀ ਮਾਂ, ਜਿਨ੍ਹਾਂ ਨੇ ਆਪਣੇ ਬੱਚੇ ਚੰਗੇ ਪਾਸੇ ਲਾਏ, ਉਹ ਅੱਜ ਕੱਲ ਯਾਦ ਕੀਤੀਆਂ ਜਾਂਦੀਆਂ ਹਨ। ਬ੍ਰਹਮ ਵਿਤ ਮਾਤ ਰੇਣ ਇਕੋਤਰ ਸੰਤ ਕੁਲੰ ਤਾਰਜਤੀ ਪੈਗਲੋ ਪਨਸਿੰਦ ਪਨਿਸਦ, ਭਾਵ ਜਿਸ ਕੁਲ ਵਿੱਚ ਕੋਈ ਈਸ਼ਰ ਦਾ ਭਗਤ ਬ੍ਰਹਮ ਗਿਆਨੀ ਪੈਦਾ ਹੋਵੇ, ਉਸ ਦੀਆਂ 101 ਕੁਲਾਂ ਤਰ ਜਾਂਦੀਆਂ ਹਨ। ਕੁਲਮਾਂ ਪਵਿੱਤਰਮ ਜਨਨੀ ਕਰਤਾਰਥ ਵਸੁੰਧਰਾ ਪੁਣਜਵਤੀ ਚੇਤਨ ਅਪਾਰ ਸਵਿੰਤ ਸਾਗਰੇ ਅਸਮਿਨ ਲੀਨੇ ਪਰੇ ਬ੍ਰਾਹਮਣੀ ਜਸੀਏ ਚੇਤਨ ਹੈ। ਅਰਥ, ਜੋ ਪਰਮੇਸ਼ਵਰ ਦੇ ਨਾਮ ਜਪਣ ਵਾਲਾ ਪੂਰਨ ਮਹਾਂਪੁਰਸ਼ ਹੈ, ਉਸ ਤਤ ਬੇਤੇ ਬ੍ਰਹਮ ਗਿਆਨੀ ਦੀਆਂ ਸਮੂਹ ਕੁੱਲਾਂ ਪਵਿੱਤਰ ਹੁੰਦੀਆਂ ਹਨ। ਉਸ ਦੀ ਜਨਮਦਾਤੀ ਮਾਤਾ ਵੀ ਕ੍ਰਿਤ ਕ੍ਰਿਤ ਅਰਥਾਤ ਧੰਤਾ ਯੋਗ ਹੈ, ਉਸ ਦੀ ਕੁੱਖ ਸਫਲੀ ਹੈ, ਅਤੇ ਜਿਸ ਥਾਂ ਉਸ ਦਾ ਜਨਮ ਹੁੰਦਾ ਹੈ ਜਾਂ ਜਿੱਥੇ ਉਸ ਦੀ ਰਹਿਸ਼ ਹੁੰਦੀ ਹੈ, ਉਹ ਧਰਤੀ ਵੀ ਵੱਡੇ ਪੁੰਨਾਂ ਵਾਲੀ ਭਾਗਸ਼ਾਲੀ ਬਣ ਜਾਂਦੀ ਹੈ। ਧੰਨ ਸੋ ਗਾਓ, ਧੰਨ ਸੋ ਠਾਓ, ਧੰਨ ਪਨੀਤ ਕਟੰਬ ਸਭ ਲੋਏ, ਜਨ ਜਿਨੇ ਪਿਆ ਸਾਰ ਰਸ ਤਜੇ, ਆਨ ਰਸ ਹੋਏ ਰਸ ਮਗਨ ਡਾਰੇ ਵਿਖ ਖੋਏ। ਤਥਾ ਧੰਨ ਭਈ ਤਿਨਕੀ ਜਨਨੀ ਕੁਲ, ਪਾਵਨ ਤਾਹੇ ਕਰੀ ਜਗ ਸਾਰੀ, ਭੂਮੀ ਸੋ ਪੁਨੇ ਵਤੀ ਕਰ ਸੋ ਸਭ ਹੀ, ਸੁਰ ਕੀ ਅਰਚਾ ਵਿਸਥਾਰੀ, ਬ੍ਰਹਮ ਸਨਾਤਨ ਹੀਰ ਜਨੇ, ਪੁਰਤੇ ਸਭ ਬਾਸਨ ਦੂਰ ਨਿਵਾਰੀ, ਬੇਦਨ ਕੀ ਗਤ ਜੇਤਕ ਥੀਤੇ ਤਕੇ, ਤਾਹੇ ਉਦਾਰ ਸੰਭਾਰੀ। ਮੁਖ ਪੰਥ, ਫੇਰ ਪਿਤਾ ਜੀ ਪਾਸ ਗਏ, ਨਮਸਕਾਰ ਕਰਕੇ ਆਗਿਆ ਮੰਗੀ। ਉਹ ਤਾਂ ਪਹਿਲਾਂ ਹੀ ਸਾਰੀ ਗੱਲ ਨੂੰ ਜਾਣਦੇ ਸਨ ਕਿ ਇਹ ਕੁਝ ਸਮੇਂ ਵਾਸਤੇ ਨਿਰੰਕਾਰ ਦੀ ਸਾਡੇ ਪਾਸ ਮਾਨਤ ਹੈ, ਦੁਨੀਆਂ ਨੂੰ ਤਾਰੇਗਾ। ਜੋ ਬਚਨ ਉਸ ਮਹਾਤਮਾ ਨੇ ਕਹੇ ਸਨ ਉਹ ਜ਼ਰੂਰੀ ਸਹੀ ਤੇ ਸੱਚੇ ਹਨ। ਇਹਨਾਂ ਨੇ ਇੱਕ ਦਿਨ ਸਾਧੂ ਬਣ ਹੀ ਜਾਣਾ ਹੈ, ਜਿਸ ਕਰਕੇ ਉਹਨਾਂ ਨੇ ਬਹੁਤਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਝ ਕੁ ਨੇਕ ਸਿੱਖਿਆ ਜ਼ਰੂਰ ਦਿੱਤੀ ਕਿ ਸਾਰੀ ਜ਼ਿੰਦਗੀ ਜੜ ਚੇਤਨ ਮਾਇਆ ਤੋਂ ਪਰਹੇਜ਼ ਰੱਖਣਾ, ਪਰਵਿਰਤੀ ਦੇ ਪਸਾਰੇ ਤੋਂ ਨਿਲੇਪ ਤੇ ਅਸੰਗ ਰਹਿਣਾ, ਤੁਹਾਡੇ ਵੱਲੋਂ ਸਦਾ ਠੰਡੀ ਹਵਾ ਹੀ ਆਵੇ, ਭਾਵੇਂ ਆਪਣੀ ਕੰਨੀ ਤੁਹਾਡਾ ਜਸ ਹੀ ਸੁਣਦਾ ਰਹਾਂ ਜਾਂ ਗੁਰੂ ਤੁਹਾਡੇ ਅੰਗ ਸੰਗ ਹੈ। ਪਿਤਾ ਜੀ ਤੋਂ ਆਗਿਆ ਪ੍ਰਾਪਤ ਕਰਕੇ ਆ ਪਟਿਆਲੇ ਆ ਗਏ। ਦਸਵੀਂ ਦਾ ਸਲਾਨਾ ਇਮਤਿਹਾਨ ਤਾਂ ਦਿੱਤਾ, ਪਰਚੇ ਤਾਂ ਕੀਤੇ, ਪਰ ਨਤੀਜੇ ਦੀ ਉਡੀਕ ਤੋਂ ਬਿਨਾਂ ਹੀ ਮੁੜ ਸੰਤਾਂ ਦੇ ਚਰਨਾਂ ਵਿੱਚ ਰੇਰੂ ਸਾਹਿਬ ਆ ਹਾਜ਼ਰ ਹੋਏ ਅਤੇ ਨਮਸਕਾਰ ਕਰਨ ਸਮੇਂ ਕਾਫ਼ੀ ਦੇਰ ਚਰਨਾਂ ਤੇ ਲਿਵਟੇ ਰਹੇ। ਐਸਾ ਆਨੰਦ ਆਇਆ ਕਿ ਸਿਰ ਉੱਚਾ ਚੁੱਕਣਾ ਹੀ ਭੁੱਲ ਗਏ। ਇਹ ਮਿਲਾਪ ਦਾ ਆਨੰਦ ਵੀ ਗੁੰਗੇ ਦੀ ਮਠਿਆਈ ਵਾਂਗੂ ਕਥਨ ਕਰਨ ਤੋਂ ਬਾਹਰ ਹੈ, ਇਸ ਦੀ ਮਸਤੀ ਕਦੇ ਨਹੀਂ ਲਹਿੰਦੀ। ਅੱਖੀਂ ਰੰਗ ਰੰਗੀਲੇ ਰੱਤੀਆਂ, ਜਿਨ ਕੋ ਪ੍ਰੇਮ ਕੁਮਾਰੀ, ਜਿਸ ਦੀ ਕੈਫ ਨਾ ਉੱਤਰੀ ਕਵੀ, ਸਦਾ ਰਹਿ ਮਤਵਾਰੀ, ਪੋਸਤ ਭੰਗ ਫੀਮਾ ਕੋਲੋਂ ਪ੍ਰੇਮ ਪਿਆਲਾ ਭਾਰੀ, ਸੰਤ ਦਾਸ ਜਦ ਦਿਲ ਵਰ ਮਿਲਿਆ, ਤਿਸ ਦਿਨ ਥੀ ਬਲਿਹਾਰੀ। 18 ਸਾਲ ਦੀ ਚੜ੍ਹਦੀ ਜਵਾਨੀ ਦਾ ਵੇਗ ਹਰ ਪ੍ਰਾਣੀ ਦੇ ਲਹੂ ਨੂੰ ਜੁੰਬਸ ਦੇ ਕੇ ਅਰਮਾਨਾਂ ਦੇ ਹੜ੍ਹਾਂ ਦੇ ਵਾਰ ਬਾਬਰੋਲੇ ਅਤੇ ਝੱਖੜ ਵਗਾਉਣੇ ਸ਼ੁਰੂ ਕਰਦਾ ਹੈ। ਇਨਸਾਨੀ ਜੁੱਸੇ ਦੇ ਅੰਗ ਅੰਗ ਵਿੱਚ ਨਰੋਏ ਨਿੱਘੇ ਖੂਨ ਦੀ ਰੋ ਰੁਕਦੀ ਹੈ। ਬਸੰਤ ਰੁੱਤ ਦੀਆਂ ਨਵੀਆਂ ਪੁੰਗਰਦੀਆਂ ਕਰੂਬਲਾਂ ਵਾਂਗੂ ਸਰੀਰ ਦੇ ਜੋਬਨ ਦਾ ਨਿਖਾਰ ਪ੍ਰਤੱਕ ਦਿਸਦਾ ਹੈ ਅਤੇ ਹਰ ਯੁਵਕ ਅਨਹੋਣੀਆਂ ਅਨੁਹੋਣੀਆਂ ਬਣਾ ਸਕਣ ਦੀਆਂ ਤਰੰਗਾਂ ਦੀ ਮਸਤੀ ਵਿੱਚ ਜਵਾਨੀ ਚ ਪੈਰ ਧਰਦਾ ਹੈ। ਪਰ ਕੁਝ ਕੁ ਮਾਨਸਿਕ ਬਿਮਾਰ ਜਾਂ ਸਰੀਰਕ ਰੋਗੀ ਇਸ ਮਸਤੀ ਦੀਆਂ ਝੂਮਣੀਆਂ ਦਾ ਆਨੰਦ ਨਹੀਂ ਮਾਣ ਸਕਦੇ। ਪਰ ਸਾਡੇ ਗੁਲਾਬ ਤੋਂ ਹੁਣੇ ਹੁਣੇ ਬਣ ਰਹੇ ਈਸ਼ਰ ਹਰੀ ਦੀ ਕਾਇਆ ਜਵਾਨੀ ਦੇ ਜੋਵਨ ਨੂੰ ਕਲੂੰਬਣ ਤੋਂ ਹਿਚਕਾਉਂਦੀ ਸੀ। ਸੁਰਤੀ ਬਾਹਰ ਦੀ ਥਾਂ ਅੰਤਰਮੁਖ ਹੁੰਦੀ ਜਾ ਰਹੀ ਸੀ। ਗੁਲਾਬ ਵਰਗੀ ਧੀਮੀ ਧੀਮੀ ਭਾ ਮਾਰਦੇ ਮੁਖੜੇ ਉੱਪਰ ਹੰਝੂਆਂ ਦੀ ਧਾਰਾ ਕੈਲਾਸੋਂ ਨਿਕਲੀ ਗੰਗਾ ਜਮਨਾ ਦੇ ਤੀਬਰ ਵੇਗ ਨੂੰ ਮਾਤ ਕਰਦੀ ਸੀ ਅਤੇ ਹਰ ਡਲਕ ਦਾ ਮੋਤੀ ਆਪਣੇ ਸੋ ਸਾਗਰ ਨੂੰ ਭਾਲਣ ਲਈ ਬਿਰਹੋ ਤੜਫਦੀ ਚੀਣੀ ਬਾਣ ਦੀ ਸੰਗੀਤਕ ਤਰੰਗ ਦੇ ਰੂਪ ਵਿੱਚ ਬੇਬਲ ਸੀ। ਗੁਲਾਬ ਦੇ ਲੰਮੇ ਠੰਡੇ ਸਾਹ ਹਰ ਵੇਖਣ ਵਾਲੇ ਦੇ ਹਿਰਦੇ ਨੂੰ ਕਿਸੇ ਬੇਬਸੀ ਦੇ ਅਨੁਮਾਨ ਦੀਆਂ ਟੋਹਾਂ ਦਿੰਦੇ ਸਨ। ਸੂਝਵਾਨ ਇਸ ਨੂੰ ਬਿਰਹੋ ਰੋਗ ਆਖਦੇ ਹਨ, ਪਰ ਇਹ ਰੋਗ ਤਾਂ ਨਹੀਂ ਸੀ। ਇਹ ਤਾਂ ਆਸ਼ਕਾਂ ਦਾ ਆਪਣੇ ਮਹਿਬੂਬ ਵਸਲ ਦੀ ਪ੍ਰਾਪਤੀ ਲਈ ਉੱਡਣ ਖਟੋਲਾ ਸੀ, ਜੋ ਸਾਲਾਂ ਦਾ ਪੰਧ ਦਿਨਾਂ ਵਿੱਚ ਮਕਾਉਂਦਾ ਹੈ। ਆਸਕਾਰਾਂ ਨਾਵ ਨਿਸ਼ਾਨੀ ਐ ਪਿਸਰ ਜਵਾਨੀ ਦੀ ਸਮੁੱਚਾ ਵੇਗ ਇਸੇ ਅੰਦਰੂਨੀ ਧੂ ਦਾ ਬਿਨਿਆ ਕੇਂਦਰਿਤ ਹੋ ਗਿਆ ਅਤੇ ਧੁਰ ਸੰਸਕਾਰਾਂ ਦੇ ਮੰਡਲ ਵਿੱਚ ਝੱਖੜ ਉੱਠ ਖੜੇ। ਸੰਸਕਾਰਾਂ ਨੇ ਚਿੱਤ ਦੀ ਚੇਤਨਾ ਨੂੰ ਹਰਕਤ ਦਿੱਤੀ ਅਤੇ ਚਿੱਤ ਨੇ ਬੁੱਧੀ ਨੂੰ ਪ੍ਰੇਰਿਤ ਕੀਤਾ। ਬੁੱਧੀ ਨੇ ਮਨ ਦੇ ਸੰਕਲਪਾਂ ਨੂੰ ਪ੍ਰੀਤਮ ਪਿਆਰ ਵਿੱਚ ਪਰੋ ਦਿੱਤਾ। ਆਖਰ ਨੂੰ ਫੈਸਲਾ ਹੋ ਗਿਆ ਕਿ ਇਹ ਕੱਪੜ ਭੋਗ ਦੁਨੀਆਂ ਦੇ ਰਸਤੇ ਅਵਰ ਕਾਜ ਡਰਾਉਣੀ ਭਿਆਨਕ ਤਿਲਸਮ ਜਾਦੂ ਹਨ ਜੋ ਇਸ਼ਕ ਦੇ ਰਾਹੋਂ ਭਟਕਾਉਂਦੇ ਹਨ। ਮਨ ਦੇ ਉਲਾਰ ਬਸ ਕਾਮਲ ਸਹਿਜ ਵੇਗੀ ਵਿੱਚ ਤਨੋ ਮਨੋ ਸਮਾਂ ਜਾਣ ਤੇ ਆਸੇ ਵਿੱਚ ਰੇਰੂ ਸਾਹਿਬ ਪੁੱਜ ਗਏ। ਵੱਡੇ ਸੰਤਾਂ ਪਾਸ ਆਪਣੀ ਅੰਤਰੀਵ ਅਵਸਥਾ ਕਥਨ ਕੀਤੀ। ਮਹਾਂਪੁਰਸ਼ਾਂ ਨੇ ਦਿਵ ਦ੍ਰਿਸ਼ਟੀ ਦੁਆਰਾ ਇਸ ਮੋਲਕ ਹੀਰੇ ਨੂੰ ਚੰਗੀ ਤਰ੍ਹਾਂ ਪਰਖ ਲਿਆ ਅਤੇ ਆਪਣੇ ਤਾਜ ਵਿੱਚ ਮੜਨ ਦਾ ਇਰਾਦਾ ਕਰਕੇ ਵਧੇਰਾ ਕੀਮਤੀ ਬਣਾਉਣ ਵਾਸਤੇ ਕਠਨ ਤਿਕਸਾ ਦੀ ਪਰਖ ਵਿੱਚ ਪਾਉਣ ਲਈ ਆਪਣੇ ਹਜੂਰੀਏ ਗੜਬਈ ਦੀ ਡਿਊਟੀ ਬਖਸ਼ ਦਿੱਤੀ। ਬਸ ਫੇਰ ਕੀ ਸੀ, ਆਲਸ ਨੀਂਦ ਤੇ ਭੁੱਖ ਤੇ ਦੂਰ ਹੋ ਗਈ। ਸਾਈ ਵਾਲੇ ਸੁੱਖ ਨਾ ਸੌਂਦੇ ਅਤੇ ਰੱਜ ਨਾ ਖਾਂਦੇ ਰੋਟੀ, ਔਰਤ ਦੇਖੋ ਨਾਹੇ ਲੁਭੀਵਨ ਚਾੜੀ ਅਸਲ ਲੰਗੋਟੀ, ਮਨ ਤੋਂ ਸਭ ਮਨ ਮਾਵਣ ਆਪਣੀ ਸੱਚ ਦੀ ਮਾਰ ਕਸੌਟੀ, ਚੂੜ ਸਾਈ ਵਾਲਾ ਕੋਈ ਹੋਰ ਸਗਲੀ ਖਲਕਤ ਖੋਟੀ, ਫੇਰ ਤਾਂ ਇਹ ਵਾਸਤਾ ਹੋ ਆਈ।
ਮੁਰਦਾ ਹੋਏ ਮੁਰੀਦ ਨਗਲਨੀ ਹੋਵਣਾ, ਸਾਬ ਰੋ ਸਿਦ ਕੇ ਸਹੀਦੋ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦੋ ਕਾਰੇ ਜੋਵਣਾ, ਨਾ ਤੇ ਸੋ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣੇ ਹੋਏ ਜਦੀਦ ਪਾਣੀ ਟੋਵਣਾ, ਪੱਖੇ ਦੀ ਤਾਗੀਦ ਪਾਗ ਮਾਲੇ ਧੋਵਣਾ, ਸੇਵਕ ਹੋਏ ਸੰਜੀਦੋ ਨ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪੇਰਮ ਰਸ ਪੋਵਣਾ, ਚੰਦ ਮਮਾਰਖੀਦ ਪੁੱਗ ਖਲੋਵਣਾ।
ਸੇਵਕ ਵਾਸਤਾ ਵਿੱਚ ਪੂਰਨ ਉਤਰਨ ਵਾਸਤੇ ਉਪਰੋਕਤ ਰਹਿਣੀ ਬਹਿਣੀ ਵਾਲੇ ਸੰਤ ਸੇਵੀ ਤੇ ਸੱਚੇ ਸੇਵਕ ਦੀ ਪਦਵੀ ਦੇ ਅਧਿਕਾਰੀ ਹੋ ਸਕਦੇ ਹਨ। ਇਨ੍ਹਾਂ ਹੀ ਸਭ ਗੁਣਾਂ ਨੂੰ ਧਾਰ ਕੇ ਸੰਤ ਜੀ ਮਹਾਰਾਜ ਨੇ ਆਪਣਾ ਜੀਵਨ ਢਾਲਿਆ।